ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ, ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਮੁਸਲਮਾਨਾ ਸਿਫਤ ਸਰੀਅਤ, ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ, ਤੀਰਥ ਨਾਵ ਹੈ ਅਰਚਾ ਪੂਜਾ, ਅਗਰ ਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤੀਆਂ ਮਨ ਸੰਤੋਖ ਨਾ ਉਪਜੈ, ਦੇਣ ਕੈ ਵਿਚਾਰ, ਦੇ ਮੰਗਹਿ ਸਹਸਾ ਗੁਣਾ, ਸੋਭ ਕਰੇ ਸੰਸਾਰ, ਦੇ ਮੰਗਹਿ ਸਹਸਾ ਗੁਣਾ, ਸੋਭ ਕਰੇ ਸੰਸਾਰ, ਚੋਰਾ ਜਾਰਾ ਤੈ ਕੂੜਿਆਰਾ, ਖਾਰਾਬਾ ਵੇਕਾਰ, ਇੱਕ ਹੁੰਦਾ ਖਾਏ ਚਲੇ ਐ ਥਾਉ, ਤਿੰਨਾ ਪੇਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆ, ਆਕਾਰਾ ਆਕਾਰ। ਵੇ ਜੇ ਆਖ ਹੈ ਸੋ ਤੂੰ ਹੈ ਜਾਣ ਹੈ, ਤਿੰਨਾ ਤੇ ਤੇਰੀ ਸਾਰ, ਨਾਨਕ ਭਗਤਾਂ ਭੁੱਖ ਸਾਲਾਹਨ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਛਾਰ, ਨਾਨਕ ਭਗਤਾਂ ਭੁੱਖ ਸਾਲਾਹਨ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਛਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰੇ ਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧਰਨ ਸਵੰਨੀ ਖੜ ਰਤਨ ਜੁੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਪਰਮ ਸਨਮਾਨ ਯੋਗ ਜੁਗ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹੋਏ ਅੱਜ ਦੇ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਵਿੱਚੋਂ ਆਪ ਜੀ ਨੇ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਹਿਲੇ ਸਲੋਕ ਦਾ ਪਾਠ ਸਰਵਨ ਕੀਤਾ ਹੈ। ਗੁਰੂ ਨਾਲ ਜੋ ਸਾਡਾ ਸੰਬੰਧ ਹੈ ਉਹ ਸਰਵਨ ਕਰਨ ਨਾਲ ਹੁੰਦਾ ਹੈ। ਸ਼ਬਦ ਗੁਰੂ ਹੈ ਅਤੇ ਸ਼ਬਦ ਗੁਰੂ ਦਾ ਸੰਬੰਧ ਜੋ ਹੈ ਉਹ ਸੁਣਨ ਨਾਲ ਹੈ। ਗੁਰੂ ਦੇ ਦਰਸ਼ਨ ਸੁਣਨ ਨਾਲ ਹੁੰਦੇ ਹਨ। ਬਾਣੀ ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰ ਵੱਖ ਵੱਖ ਜਾਮਿਆਂ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੀ ਹੈ, ਭਗਤਾਂ ਨੇ ਉਚਾਰਨ ਕੀਤੀ ਹੈ, ਇਸ ਬਾਣੀ ਨੂੰ ਸੁਣ ਕੇ ਗੁਰੂ ਦੇਖਣ ਦਾ ਵਿਸ਼ਾ ਨਹੀਂ ਹੈ, ਗੁਰੂ ਸੁਣਨ ਦਾ ਵਿਸ਼ਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁੱਝੀ ਸ਼ੀਤਲ ਹੋਏ ਮਨੂਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰੂ ਦੇ ਦਰਸ਼ਨ ਅੱਖਾਂ ਨਾਲ ਨਹੀਂ, ਗੁਰੂ ਦੇ ਦਰਸ਼ਨ ਕੰਨਾਂ ਨਾਲ ਹੁੰਦੇ ਨੇ। ਅੱਖਾਂ ਨਾਲ ਅਸੀਂ ਸਥੂਲ ਰੂਪ ਦੇਖ ਸਕਦੇ ਹਾਂ, ਰੁਮਾਲਾ ਸਾਹਿਬ ਦੇਖ ਸਕਦੇ ਹਾਂ, ਪੀੜਾ ਸਾਹਿਬ ਦੇਖ ਸਕਦੇ ਹਾਂ, ਚੰਦੂਆ ਸਾਹਿਬ ਦੇਖ ਸਕਦੇ ਹਾਂ, ਪਰ ਸ਼ਬਦ ਦੇ ਦਰਸ਼ਨ ਜਿਹੜੇ ਹਨ ਉਹ ਸੁਣਨ ਨਾਲ ਹੁੰਦੇ ਹਨ। ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ ਇਹ ਪੰਜ ਵਿਸ਼ੇ ਹਨ ਪੰਜ ਇੰਦਰੀਆਂ ਦੇ। ਕੰਨਾਂ ਦਾ ਵਿਸ਼ਾ ਹੈ ਸ਼ਬਦ, ਕਿਉਂਕਿ ਗੁਰੂ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਹੈ, ਇਹ ਸਤਿਗੁਰੂ ਦੇ ਬਚਨ ਹਨ, ਵਾਕ ਹਨ। ਇਹਨਾਂ ਨੂੰ ਸਰਵਨ ਕਰਕੇ ਸਮਝ ਕੇ ਅੰਦਰ ਇੱਕ ਐਸੀ ਦ੍ਰਿਸ਼ਟੀ ਪੈਦਾ ਹੁੰਦੀ ਹੈ, ਇੱਕ ਐਸੀ ਅੱਖ ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਂ ਪਿਰੀ। ਜਿਨ੍ਹਾਂ ਅੱਖਾਂ ਨਾਲ ਮੇਰਾ ਪਿਆਰਾ ਦਿਸਦਾ ਹੈ ਉਹ ਇਹ ਅੱਖਾਂ ਨਹੀਂ, ਉਹ ਅੰਦਰਲੀਆਂ ਅੱਖਾਂ ਹਨ। ਗੁਰੂ ਦੇ ਦਰਸ਼ਨ, ਪਰਮਾਤਮਾ ਦੇ ਦਰਸ਼ਨ ਅੰਦਰਲੀ ਅੱਖ ਨਾਲ ਹੁੰਦੇ ਹਨ ਅਤੇ ਅੰਦਰਲੀ ਅੱਖ ਨਾਲ ਉਸ ਵੇਲੇ ਗੁਰੂ ਦੇ ਦਰਸ਼ਨ ਹੁੰਦੇ ਹਨ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਸਰਵਣ ਕਰਦੇ ਹਾਂ, ਸੁਣਦੇ ਹਾਂ। ਸੁਣ ਕੇ ਦੇਖਣਾ, ਸਮਝਣਾ। ਸਥੂਲ ਅੱਖਾਂ ਨਾਲ ਜੋ ਦੇਖਦੇ ਹਾਂ ਅਸੀਂ ਠੀਕ ਹੈ ਆਕਾਰ, ਪਰ ਜੋ ਸਮਝਦੇ ਹਾਂ ਉਹ ਠੀਕ ਨਹੀਂ ਹੈ। ਸਹੀ ਸਮਝ ਗੁਰੂ ਦੇ ਬਚਨਾਂ ਨੂੰ ਸਰਵਣ ਕਰਨ ਨਾਲ ਹੁੰਦੀ ਹੈ। ਜਦੋਂ ਸਰਵਣ ਕਰਦੇ ਹਾਂ, ਸਮਝਦੇ ਹਾਂ ਤਾਂ ਸਾਨੂੰ ਇੱਕ ਨਵੀਂ ਦ੍ਰਿਸ਼ਟੀ ਮਿਲਦੀ ਹੈ, ਇੱਕ ਨਵਾਂ ਅੰਦਰ ਚਾਨਣ ਹੁੰਦਾ, ਨਵਾਂ ਅੰਦਰ ਪ੍ਰਕਾਸ਼ ਹੁੰਦਾ। ਉਸ ਨਾਲ ਫਿਰ ਗੁਰੂ ਦੀ ਵਡਿਆਈ ਜਿਹੜੀ ਹੈ ਅਸਲ ਦੇ ਅੰਦਰ ਸਾਨੂੰ ਦ੍ਰਿਸ਼ਟੀ ਗੋਚਰ ਹੁੰਦੀ ਹੈ, ਉਹਨਾਂ ਅੱਖਾਂ ਨਾਲ ਜਿਹੜੀਆਂ ਅੱਖਾਂ ਅੰਦਰ ਹਨ। ਜਿਵੇਂ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਤਿਤ ਸਰਬੜਾ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋ ਪਗ ਨਹੀਂ ਚੱਲੈ, ਹਮ ਦੇਖਾ ਤਹ ਡੂਬੀ ਅਲੇ। ਇਹ ਦੇਖਾ ਲਫ਼ਜ਼ ਜਿਹੜਾ ਇਹ ਇਹਨਾਂ ਅੱਖਾਂ ਨਾਲ ਨਹੀਂ, ਕੋਈ ਐਸਾ ਸਮੁੰਦਰ ਸਰੋਵਰ ਨਹੀਂ ਹੈ ਜਿਹਦੇ ਅੰਦਰ ਲੋਕ ਡੁੱਬ ਰਹੇ ਹੋਣ। ਇਹ ਇੱਕ ਸਮਝ ਹੈ, ਜੋ ਦਿਸ ਰਿਹਾ ਹੈ ਇਸ ਦੇ ਅੰਦਰ ਦਿਸਦੇ ਹੋਏ ਨੂੰ ਸਹੀ ਤਰੀਕੇ ਨਾਲ ਯਥਾਰਥ ਨਾਲ ਸਮਝਣ ਵਾਸਤੇ ਗੁਰੂ ਦੇ ਸ਼ਬਦ ਨੂੰ ਸੁਣਨਾ। ਸੁਣ ਕੇ ਗੁਰੂ ਦੇ ਦਰਸ਼ਨ ਹੁੰਦੇ ਹਨ, ਸੁਣ ਕੇ ਗੁਰੂ ਨਾਲ ਸੰਬੰਧ ਬਣਦਾ, ਸੁਣ ਕੇ ਪਰਮਾਤਮਾ ਨਾਲ ਸੰਬੰਧ ਬਣਦਾ। ਇਸ ਕਰਕੇ ਜਦੋਂ ਵੀ ਗੁਰੂ ਘਰ ਦੇ ਅੰਦਰ ਆਈਏ, ਸਤਿਗੁਰੂ ਦੇ ਚਰਨਾਂ ਦੇ ਅੰਦਰ ਸੀਸ ਝੁਕਾ ਕੇ, ਮੱਥਾ ਟੇਕ ਕੇ, ਆਪਣਾ ਰਿਗਾਰਡ, ਆਪਣਾ ਅਦਬ ਸਤਿਕਾਰ ਪੇਸ਼ ਕਰਕੇ, ਉਸ ਤੋਂ ਬਾਅਦ ਸਾਡੇ ਜਿਹੜੇ ਕੰਨ ਹਨ ਇਹ ਗੁਰੂ ਦੇ ਸ਼ਬਦ ਵੱਲ ਹੋਣੇ ਚਾਹੀਦੇ ਨੇ, ਔਰ ਕੰਨਾਂ ਨਾਲ ਸੁਣ ਰਹੇ ਗੁਰੂ ਦੇ ਸ਼ਬਦ ਨੂੰ ਅੰਤਰ ਆਤਮੇ ਵਿਚਾਰਦੇ ਜਾਣਾ, ਸਮਝਦੇ ਰਹਿਣਾ। ਇੱਕ ਨਵੀਂ ਦ੍ਰਿਸ਼ਟੀ, ਇੱਕ ਨਵੀਂ ਸੋਚ, ਇੱਕ ਨਵਾਂ ਸੁਭਾਅ, ਇੱਕ ਨਵੀਂ ਰਹਿਣੀ, ਇੱਕ ਨਵਾਂ ਗਿਆਨ ਪ੍ਰਗਟ ਹੁੰਦਾ ਅੰਦਰ ਜਦੋਂ ਅਸੀਂ ਇਹਨਾਂ ਕੰਨਾਂ ਦੇ ਨਾਲ ਗੁਰੂ ਦੇ ਸ਼ਬਦ ਨੂੰ ਇਕਾਗਰ ਹੋ ਕਰਕੇ ਸੁਣਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ। ਸਾਡੇ ਅੰਦਰ ਬੜਾ ਵੱਡਾ ਬਦਲਾਵ ਆਉਂਦਾ, ਸਾਡੇ ਅੰਦਰ ਬੜੀ ਵੱਡੀ ਚੇਂਜ ਆਉਂਦੀ ਹੈ। ਸਾਨੂੰ ਨਵੀਂ ਸੋਚ, ਨਵਾਂ ਗਿਆਨ, ਨਵੀਂ ਵਿਚਾਰ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਨੂੰ ਸਰਵਣ ਕਰਕੇ ਪ੍ਰਾਪਤ ਹੁੰਦੀ ਹੈ। ਤੋ ਆਓ, ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਅੱਜ ਦੇ ਜੋ ਆਏ ਹੋਏ ਪਾਵਨ ਮੁੱਖ ਵਾਕ ਹੈ ਆਸਾ ਕੀ ਵਾਰ ਦੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਜਿਹੜੀ ਇਹ ਵਾਰ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 462 ਤੋਂ ਆਰੰਭ ਹੁੰਦੀ ਹੈ ਔਰ 475 ਅੰਗ ਤੱਕ ਜਿਹੜੀ ਇਹ ਬਾਣੀ ਆਸਾ ਕੀ ਵਾਰ ਹੈ। ਆਸਾ ਮਹਿਲਾ ਪਹਿਲਾ, ਵਾਰ ਸਲੋਕਾਂ ਨਾਲ, ਸਲੋਕ ਪੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੇ ਕੀ ਧੁਨੀ। ਇਹ ਸਿਰਲੇਖ ਹੈ ਆਸਾ ਕੀ ਵਾਰ ਦਾ। ਵਾਰ ਸਲੋਕਾਂ ਨਾਲ, ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ, ਇਹ ਸਿਰਲੇਖ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਦਿ ਸਰੂਪ ਦੀ ਤਿਆਰੀ ਕਰਨ ਸਮੇਂ ਲਿਖਿਆ। ਵਾਰ ਮੂਲ ਰੂਪ ਦੇ ਅੰਦਰ ਪੌੜੀਆਂ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਾਰ ਉਚਾਰਨ ਕੀਤੀ ਆਸਾ ਕੀ ਵਾਰ, ਉਸ ਵੇਲੇ ਪੌੜੀਆਂ ਸਨ। ਪੌੜੀਆਂ ਦੇ ਨਾਲ ਸਲੋਕ ਜਿਹੜੇ ਹਨ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕਰਕੇ ਇਹ ਮੌਜੂਦਾ ਸਰੂਪ ਉਸ ਵੇਲੇ ਤਿਆਰ ਕੀਤਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ, ਭਾਵ ਪੌੜੀਆਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਲੋਕ ਵੀ ਦਰਜ ਕੀਤੇ ਹਨ। 59 ਸਲੋਕ ਹਨ ਇਸ ਆਸਾ ਕੀ ਵਾਰ ਦੇ ਅੰਦਰ, 44 ਸਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਨ ਔਰ 15 ਸਲੋਕ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਨ। ਟੁੰਡੇ ਅਸ ਰਾਜੇ ਕੀ ਧੁਨੀ, ਜਿਸ ਧੁਨੀ ਦੇ ਉੱਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਵਾਰ ਨੂੰ ਗਾਉਣ ਦੀ ਹਿਦਾਇਤ ਕੀਤੀ ਹੈ, ਮਹਾਰਾਜ ਨੇ ਇਹ ਬਚਨ ਵੀ ਲਿਖੇ ਹਨ। ਸ਼ਬਦ, ਅਸ਼ਟਪਦੀਆਂ, ਛੰਤ, ਵਾਰ, ਇਹ ਹਰ ਰਾਗ ਦੇ ਅੰਦਰ ਜੋ ਬਾਣੀ ਦੀ ਤਰਤੀਬ ਹੈ, ਸਭ ਤੋਂ ਪਹਿਲਾਂ ਸ਼ਬਦ ਆਉਂਦੇ ਨੇ, ਫਿਰ ਅਸ਼ਟਪਦੀਆਂ ਆਉਂਦੀਆਂ ਨੇ, ਫਿਰ ਛੰਤ ਹੈ, ਫਿਰ ਵਾਰ ਹੈ, ਅਤੇ ਫਿਰ ਅਖੀਰ 'ਤੇ ਉਸ ਰਾਗ ਦੇ ਅੰਦਰ ਭਗਤ ਬਾਣੀ ਹੈ। ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਸੇ ਤਰਤੀਬ ਦੇ ਅੰਦਰ ਹੈ। ਲਗਭਗ 13 ਅੰਗ ਰਾਗ ਮੁਕਤ ਬਾਣੀ ਹੈ, ਉਸ ਤੋਂ ਬਾਅਦ 31 ਰਾਗਾਂ ਦੇ ਅੰਦਰ ਮਹਾਰਾਜ ਦੀ ਬਾਣੀ ਹੈ। ਪਹਿਲਾ ਰਾਗ ਸ੍ਰੀ ਰਾਗ ਔਰ ਅਖੀਰਲਾ ਰਾਗ ਜਿਹੜਾ ਹੈ ਉਹ ਜੈਜਾਬੰਤੀ। ਉਸ ਤੋਂ ਬਾਅਦ ਸਲੋਕ ਸਹਿਸਕ੍ਰਿਤੀ, ਉਸ ਤੋਂ ਬਾਅਦ ਗਾਥਾ ਫੁੱਲ ਕੇ ਚਉ ਬੋਲੇ, ਉਸ ਤੋਂ ਬਾਅਦ ਭਗਤਾਂ ਦੀ ਬਾਣੀ ਭਗਤ ਕਬੀਰ ਜੀ ਦੀ, ਭਗਤ ਫਰੀਦ ਜੀ ਦੀ, ਫਿਰ ਸਲੋਕ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹੱਲੇ ਪੰਜਵੇਂ ਕੇ, ਫਿਰ ਸਤਿਗੁਰੂ ਮਹਾਰਾਜ ਨੇ ਸਵੱਈਏ ਉਚਾਰਨ ਕੀਤੇ। ਇਸ ਤਰੀਕੇ ਦੇ ਨਾਲ ਇਹ ਸਾਰੀ ਬਾਣੀ ਦੀ ਤਰਤੀਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤੀ ਹੈ। ਤੋ ਇਹ ਜਿਹੜਾ ਅੱਜ ਦਾ ਪਾਵਨ ਮੁੱਖ ਵਾਕ ਹੈ, ਛੇਵੀਂ ਪੌੜੀ ਔਰ ਛੇਵੀਂ ਪੌੜੀ ਦੇ ਨਾਲ ਲੱਗਦੇ ਦੋ ਸਲੋਕ, ਜਦੋਂ ਵੀ ਹੁਕਮਨਾਮਾ ਮੁੱਖ ਵਾਕ ਵਾਰ ਵਿੱਚੋਂ ਆਉਂਦਾ ਹੈ ਅਤੇ ਵਾਰ ਵਿੱਚੋਂ ਆਇਆ ਹੋਇਆ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਨ ਸਮੇਂ ਜੋ ਖੱਬੇ ਹੱਥ ਉੱਪਰ ਬਚਨ ਆਰੰਭ ਹੋ ਰਹੇ ਹਨ, ਜੇ ਵਾਰ ਵਿੱਚੋਂ ਹੈ ਤਾਂ ਸਲੋਕ ਅਤੇ ਪੌੜੀਆਂ ਰਲਾ ਕੇ ਹੁਕਮਨਾਮਾ ਬਣਦਾ ਹੈ। ਤੋ ਇਹ ਦੋ ਸਲੋਕ ਹਨ ਔਰ ਇੱਕ ਪੌੜੀ ਹੈ ਅੱਜ ਦਾ ਮੁੱਖ ਵਾਕ। ਦੋਵੇਂ ਸਲੋਕ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਤੋ ਆਓ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ, ਮੁਸਲਮਾਨਾ ਸਿਫਤ ਸਰੀਅਤ, ਪੜ ਪੜ ਕਰੇ ਵਿਚਾਰ।
ਮੁਸਲਮਾਨਾ ਸਿਫਤ ਸ਼ਰੀਅਤ, ਪੜ ਪੜ ਕਰੇ ਵਿਚਾਰ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਸਲੋਕ ਦੇ ਅੰਦਰ ਦੋ ਦੋ ਪੰਕਤੀਆਂ ਦੇ ਅੰਦਰ, ਹਿੰਦੁਸਤਾਨ ਦੇ ਅੰਦਰ ਜਦੋਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਜੋ ਕਿ ਕੁਝ ਦਿਨ ਬਾਅਦ 14 ਤਰੀਕ ਨੂੰ ਜਗਤ ਗੁਰੂ ਨਿਰੰਕਾਰੀ ਜੋਤ ਸਮੁੱਚੀ ਮਨੁੱਖਤਾ ਦੇ ਰਹਿਬਰ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਸਲੋਕ ਦੇ ਅੰਦਰ ਉਸ ਵੇਲੇ ਜਿੰਨੇ ਵੀ ਮਜ਼ਹਬ ਜਿੰਨੇ ਵੀ ਧਰਮ ਮੌਜੂਦ ਸਨ ਉਹਨਾਂ ਦੀ ਮਹਾਰਾਜ ਨੇ ਇਸ ਸਲੋਕ ਦੇ ਅੰਦਰ ਸੰਖੇਪ ਦੀ ਚਰਚਾ ਕੀਤੀ ਹੈ। ਦੋ ਦੋ ਪੰਕਤੀਆਂ ਦੇ ਅੰਦਰ ਮਹਾਰਾਜ ਨੇ ਇਸਲਾਮ, ਯੋਗ ਮਤ ਔਰ ਹਿੰਦੂ ਮਤ ਔਰ ਉਸ ਤੋਂ ਬਾਅਦ ਸਤੀਆਂ ਦਾਨੀ ਪੁਰਖਾਂ ਦੀ ਅਤੇ ਵਿਕਾਰੀ ਪੁਰਖਾਂ ਦੀ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਚਰਚਾ ਕੀਤੀ ਹੈ, ਮੁੱਢਲੀ ਜਾਣਕਾਰੀ ਦਿੱਤੀ ਹੈ ਕਿ ਮੁਸਲਮਾਨ ਧਰਮ ਦੇ ਅੰਦਰ, ਹਿੰਦੂ ਧਰਮ ਦੇ ਅੰਦਰ, ਯੋਗ ਮਤ ਦੇ ਅੰਦਰ, ਕਿਉਂਕਿ ਉਸ ਵੇਲੇ ਇਹ ਹੀ ਤਿੰਨ ਮੁੱਖ ਫਿਰਕੇ ਸਨ, ਇਸਲਾਮ, ਯੋਗ ਮਤ ਅਤੇ ਹਿੰਦੂ ਮਤ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਤਿੰਨ ਵੱਡੀਆਂ ਉਦਾਸੀਆਂ ਹੋਈਆਂ ਹਨ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ, ਕਿਉਂਕਿ ਹਰ ਪਾਸੇ ਹਨੇਰਾ ਸੀ, ਅਗਿਆਨਤਾ ਸੀ, ਨਾ ਸਮਰ ਸੀ, ਜ਼ੋਰ ਜ਼ੁਲਮ ਜ਼ਬਰ ਅਤੇ ਧੱਕਾ ਸੀ, ਬੇਇਨਸਾਫ਼ੀ ਸੀ, ਕੂੜ ਦਾ ਬੋਲਬਾਲਾ ਸੀ। ਕਲਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀਂ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਹਨੇਰੇ ਨੂੰ ਮਿਟਾਉਣ ਵਾਸਤੇ ਉਸ ਘੋਰ ਕਲਯੁੱਗ ਦੇ ਸਮੇਂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਿੰਨ ਵੱਡੀਆਂ ਉਦਾਸੀਆਂ, ਉਦਾਸੀ ਤੋਂ ਭਾਵ ਪ੍ਰਚਾਰਕ ਦੌਰੇ, ਸਮੁੱਚੀ ਮਨੁੱਖਤਾ ਨੂੰ, ਸਮੁੱਚੀ ਲੁਕਾਈ ਨੂੰ ਸੱਚ ਧਰਮ ਦੀ ਸੂਝ ਦੇਣ ਵਾਸਤੇ, ਆਤਮਕ ਗਿਆਨ ਦੇਣ ਵਾਸਤੇ, ਵਿਵੇਕ ਬੁੱਧ ਦੇਣ ਵਾਸਤੇ, ਗੁਰਮਤ ਦੀ ਸੂਝ ਦੇਣ ਵਾਸਤੇ, ਸੱਚ ਧਰਮ ਦੀ ਜਾਣਕਾਰੀ ਦੇਣ ਵਾਸਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਤਿੰਨ ਵੱਡੀਆਂ ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ ਜੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਰੰਭੀ, ਜਿਹੜੀ ਲਗਭਗ 8.5 ਸਾਲ ਦੀ ਸੀ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਉਦਾਸੀ ਕੀਤੀ ਪੂਰਬ ਵਾਲੇ ਪਾਸੇ ਹਿੰਦੂ ਧਾਰਮਿਕ ਅਸਥਾਨਾਂ ਵੱਲ। ਦੂਜੀ ਉਦਾਸੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀਤੀ ਉੱਤਰ ਵਾਲੇ ਪਾਸੇ ਸੁਮੇਰ ਪਰਬਤ ਵੱਲ, ਜਿੱਥੇ ਜੋਗੀਆਂ ਦਾ ਗੜ੍ਹ ਸੀ, ਜਿੱਥੇ ਜੋਗੀ ਲੋਕ ਸਨ। ਤੀਸਰੀ ਉਦਾਸੀ ਕੀਤੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੱਛਮ ਵਾਲੇ ਪਾਸੇ ਮੱਕੇ ਮਦੀਨੇ ਬਗਦਾਦ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਗਏ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਧਾਰਮਿਕ ਅਸਥਾਨਾਂ 'ਤੇ ਜਾ ਕੇ ਉਸ ਵੇਲੇ ਜਿਹੜੀਆਂ ਵੀ ਕਮਜ਼ੋਰੀਆਂ ਸਨ, ਜਿਹੜੀਆਂ ਵੀ ਊਣਤਾਈਆਂ ਸਨ, ਸਮੇਂ ਦੇ ਨਾਲ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਅਸਲ ਧਰਮ ਦਾ ਗਿਆਨ ਉਹ ਘੱਟ ਗਿਆ ਸੀ, ਬਿਨਸ ਗਿਆ ਸੀ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ, ਚਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਿਦੁਆਰ ਗਏ, ਜਗਨਨਾਥਪੁਰੀ ਗਏ, ਗਯਾ ਗਏ, ਬਨਾਰਸ ਗਏ, ਉੜੀਸਾ ਗਏ, ਇਹ ਸਾਰੇ ਧਾਰਮਿਕ ਸਥਾਨਾਂ 'ਤੇ ਜਾ ਕੇ, ਸੁਮੇਰ ਪਰਬਤ ਦੇ ਉੱਤੇ ਜਾ ਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਮੁਖਾਤਬ ਕੀਤਾ। ਮੱਕੇ ਕਾਬੇ ਜਾ ਕੇ ਇਸਲਾਮ ਦੇ ਗੜ੍ਹ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੁਸਲਮਾਨਾਂ ਨੂੰ ਸੱਚ ਧਰਮ ਦੀ ਸੂਝ ਕਰਵਾਈ। ਤੋ ਇਹ ਜਿਹੜੇ ਬਚਨ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਦੇ ਸਾਰੇ ਧਾਰਮਿਕ ਅਦਾਰਿਆਂ ਨੂੰ, ਧਾਰਮਿਕ ਸਥਾਨਾਂ ਨੂੰ, ਧਰਮ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਘੋਖਿਆ, ਵਿਚਾਰਿਆ ਅਤੇ ਲੋਕਾਂ ਨੂੰ ਸੁਣਾ ਕੇ ਅਖੀਰ ਦੇ ਉੱਤੇ ਜੋ ਤੱਤ ਵਸਤੂ ਹੈ, ਜੋ ਨਿਚੋੜ ਹੈ, ਜੋ ਸਾਰ ਹੈ, ਜੋ ਐਸੈਂਸ ਹੈ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੁਰਮਤ ਦੀ ਗੱਲ ਹੈ ਉਹ ਮਹਾਰਾਜ ਨੇ ਇਸ ਸਲੋਕ ਦੇ ਅਖੀਰ ਦੇ ਉੱਤੇ ਦਰਜ ਕੀਤੀ ਹੈ। ਤੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਇਸਲਾਮ ਦੀ ਗੱਲ ਕਰਦੇ ਹਨ, ਮੁਸਲਮਾਨ ਦੀ ਗੱਲ ਕਰਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁਸਲਮਾਨਾਂ ਸਿਫਤ ਸ਼ਰੀਅਤ, ਪੜ੍ਹ ਪੜ੍ਹ ਕਰੇ ਵਿਚਾਰ। ਜਿਹੜੇ ਮੁਸਲਮਾਨ ਹਨ ਉਹਨਾਂ ਨੂੰ ਜਿਹੜਾ ਸ਼ਰ੍ਹਾ ਹੈ, ਜਿਹੜੀ ਇਸਲਾਮ ਦਾ ਕੋਡ ਆਫ ਕੰਡਕਟ ਹੈ, ਇਸਲਾਮ ਦਾ ਜਿਹੜਾ ਧਰਮ ਦਾ ਕਾਨੂੰਨ ਹੈ, ਉਹਦੀ ਸਿਫਤ ਚੰਗੀ ਲੱਗਦੀ ਹੈ। ਔਰ ਇਸੇ ਇਸਲਾਮ ਦੀ ਸ਼ਰ੍ਹਾਂ ਨੂੰ ਪੜ੍ਹ ਪੜ੍ਹ ਕੇ ਉਹ ਆਪਣੇ ਜੀਵਨ ਦੀ ਵਿਚਾਰ ਕਰਦੇ ਹਨ।
ਬੰਦੇ ਸੇ ਜੇ ਪਵਹੇ ਵਿੱਚ ਬੰਦੀ, ਵੇਖਣ ਕਉ ਦੀਦਾਰ।
ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕਉ ਦੀਦਾਰ। ਇਹ ਇਸਲਾਮ ਦਾ ਮਤ ਹੈ ਕਿ ਉਹ ਸਮਝਦੇ ਹਨ ਕਿ ਅਸਲ ਦੇ ਅੰਦਰ ਉਹੀ ਉੱਤਮ ਪੁਰਸ਼ ਹਨ, ਬੰਦੇ ਹਨ, ਜਿਹੜੇ ਪਵੇ ਵਿੱਚ ਬੰਦੀ, ਬੰਦੀ ਤੋਂ ਭਾਵ ਜਿਹੜੇ ਬਾਉਂਡ ਹੋ ਜਾਂਦੇ ਨੇ, ਕਾਹਦੇ, ਸ਼ਰ੍ਹਾਂ ਦੇ। ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕਉ ਦੀਦਾਰ। ਉਸ ਖੁਦਾ ਦੇ ਦੀਦਾਰ ਵੇਖਣ ਵਾਸਤੇ, ਖੁਦਾ ਨਾਲ ਜੁੜਨ ਵਾਸਤੇ ਜਿਹੜੇ ਬੰਦੇ ਸ਼ਰ੍ਹਾਂ ਦੇ ਬਾਉਂਡ ਹੋ ਜਾਂਦੇ ਨੇ, ਅਸਲ ਦੇ ਅੰਦਰ ਉਹੀ ਬੰਦੇ ਹਨ।
ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ।
ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹਿੰਦੂ ਮਤ ਦੀ ਗੱਲ ਕਰਦੇ ਹਨ। ਹਿੰਦੂ ਸਾਲਾਹੀ ਸਾਲਾਹਨ, ਉਹ ਜੋ ਸਾਲਾਹੀ ਹੈ, ਉਹ ਜੋ ਪਰਮਾਤਮਾ ਹੈ, ਉਹ ਜੋ ਈਸ਼ਵਰ ਹੈ, ਜੋ ਸਲਾਹੁਣ ਯੋਗ ਹੈ, ਜਿਹੜਾ ਵਡਿਆਈ ਦੇ ਕਾਬਲ ਹੈ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਜਿਸ ਦਾ ਰੂਪ ਅਪਾਰ ਹੈ, ਉਸ ਦੀ ਵਡਿਆਈ ਦਰਸ਼ਨ ਸ਼ਾਸਤਰਾਂ ਰਾਹੀਂ ਕਰਦੇ ਹਨ, ਵੇਦ ਨਾਲ ਕਰਦੇ ਹਨ, ਪੁਰਾਣ ਆਦਿਕ ਦਰਸ਼ਨ ਸ਼ਾਸਤਰ ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥ ਹਨ, ਉਹਨਾਂ ਦੇ ਨਾਲ ਕਰਦੇ ਹਨ।
ਤੀਰਥ ਨਾਵਹੇ ਅਰਚਾ ਪੂਜਾ, ਅਗਰ ਵਾਸ ਬਹਿਕਾਰ।
ਇਹ ਹਿੰਦੂ ਮਤ ਹੈ, ਤੀਰਥ ਨਾਵੇ, ਹਿੰਦੂ ਤੀਰਥ ਨਾਉਂਦੇ ਹਨ, ਕਹੇ ਜਾਂਦੇ ਧਾਰਮਿਕ ਸਥਾਨਾਂ 'ਤੇ ਜਾ ਕੇ ਇਸ਼ਨਾਨ ਕਰਦੇ ਹਨ, ਤੀਰਥ ਨਾਵੇ, ਅਰਚਾ ਪੂਜਾ, ਔਰ ਉੱਥੇ ਜਾ ਕਰਕੇ ਪੂਜਾ ਕਰਦੇ ਹਨ, ਅਰਚਾ ਕਰਦੇ ਹਨ, ਸਤਿਕਾਰ ਕਰਦੇ ਹਨ, ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਹਨ। ਅਗਰਵਾਸ ਬਹਿਕਾਰ, ਅਗਰਵਾਸ ਤੋਂ ਭਾਵ ਅਗਰਬੱਤੀਆਂ, ਸੁਗੰਧੀਆਂ, ਬਹਿਕਾਰ ਜਿਹੜੀਆਂ ਧੂਪ ਬੱਤੀ ਆਦਿ ਕਰਮ ਕਰਨਾ, ਆਪਣੇ ਆਪਣੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਨਾ, ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ, ਸ਼ਾਸਤਰਾਂ ਦਾ ਅਧਿਐਨ ਕਰਨਾ, ਇਹ ਹਿੰਦੂ ਧਰਮ ਦਾ ਮਤ ਹੈ।
ਜੋਗੀ ਸੁਨ ਧਿਆਵਨ ਜਿਤੇ, ਅਲੱਖ ਨਾਮ ਕਰਤਾਰ।
ਜੋਗੀ ਸੁਨ ਧਿਆਵਨ ਜਿਤੇ, ਅਲੱਖ ਨਾਮ ਕਰਤਾਰ। ਜਿਹੜੇ ਜੋਗੀ ਹਨ ਉਹ ਸੁਨ ਅਵਸਥਾ ਦੇ ਅੰਦਰ ਅਫੁਰ ਹੋ ਕਰਕੇ, ਸੁਨ ਤੋਂ ਭਾਵ ਜਦੋਂ ਮਨ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਨਾ ਰਹੇ, ਕੋਈ ਵਿਚਾਰ ਨਾ ਰਹੇ, ਨਿਰਵਿਚਾਰ ਹੋ ਜਾਏ ਬੰਦਾ। ਸਤਿਗੁਰੂ ਕਹਿੰਦੇ ਨੇ ਇਹ ਜੋਗੀਆਂ ਦਾ ਕਰਮ ਹੈ। ਜੋਗੀ ਸੁਨ ਧਿਆਵਨ ਜੇਤੇ, ਉਹ ਸੁਨ ਅਵਸਥਾ ਦੇ ਅੰਦਰ ਜਾਣ ਦਾ ਉਪਰਾਲਾ ਕਰਦੇ ਹਨ। ਜੋਗੀ ਸੁਨ ਧਿਆਵਨ ਜੇਤੇ, ਅਲੱਖ ਨਾਮ ਕਰਤਾਰ। ਉਹਨਾਂ ਨੇ ਪਰਮਾਤਮਾ ਦਾ ਕਰਤਾਰ ਦਾ ਕੀ ਨਾਮ ਰੱਖਿਆ? ਅਲੱਖ, ਅਲੱਖ ਨਿਰੰਜਨ। ਇਸ ਦੀ ਧੁਨੀ ਜਿਹੜੇ ਹਨ ਉਹ ਜੋਗੀ ਲੋਕ ਲਗਾਉਂਦੇ ਹਨ।
ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ।
ਜੋਗ ਮਤ ਦੀ ਇਹ ਧਾਰਨਾ ਹੈ ਕਿ ਉਸ ਪਰਮਾਤਮਾ ਦਾ, ਸ੍ਰਿਸ਼ਟੀ ਦੇ ਸਿਰਜਣਹਾਰ ਦਾ ਸਰੂਪ ਸੂਖਮ ਹੈ, ਉਸ ਦੀ ਮੂਰਤ ਸਥੂਲ ਨਹੀਂ ਹੈ, ਉਹ ਨਿਰਗੁਣ ਹੈ। ਉਸ ਦਾ ਨਾਮ ਕੀ ਹੈ? ਨਿਰੰਜਨ, ਅਲੱਖ ਨਿਰੰਜਨ। ਨਿਰੰਜਨ ਤੋਂ ਭਾਵ ਜਿਹੜਾ ਨਿਰਅੰਜਨ ਹੈ, ਅੰਜਨ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਕਾਲਕ ਤੋਂ ਰਹਿਤ ਹੈ। ਉਹ ਜੋਗੀ ਲੋਕ ਇਸ ਅਲੱਖ ਨਿਰੰਜਨ ਦੀ ਧੁਨੀ ਲਾਉਂਦੇ ਹਨ।
ਸਤੀਆਂ ਮਨ ਸੰਤੋਖ ਉਪਜੈ ਦੀਣਾ ਕਾ ਵਿਚਾਰ।
ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਤੀਆਂ ਜਿਹੜੇ ਦਾਨੀ ਪੁਰਸ਼ ਹਨ, ਜਿਹੜੇ ਸਤ ਦੇ ਧਾਰਨੀ ਹਨ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਦਾਨ ਦੇਣਾ, ਵੰਡ ਕੇ ਛਕਣਾ, ਇਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ। ਸਤਿਗੁਰੂ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੈ, ਉਹਨਾਂ ਦੇ ਮਨ ਦੇ ਅੰਦਰ ਇਸੇ ਗੱਲ ਨਾਲ ਸੰਤੋਖ ਪੈਦਾ ਹੋ ਜਾਂਦਾ, ਇਸੇ ਗੱਲ ਨਾਲ ਉਹਨਾਂ ਨੂੰ ਤਸੱਲੀ ਹੁੰਦੀ ਹੈ, ਇਸੇ ਗੱਲ ਨਾਲ ਉਹਨਾਂ ਨੂੰ ਧੀਰਜ ਮਿਲਦਾ। ਉਹ ਇੰਨੀ ਗੱਲ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਜਦੋਂ ਮਨ ਦੇ ਅੰਦਰ ਦੇਣ ਦੀ ਵਿਚਾਰ ਕਰਦੇ ਹਨ। ਉਹਨਾਂ ਦਾ ਮੁੱਖ ਮੁੱਦਾ, ਉਹਨਾਂ ਦੀ ਮੁੱਖ ਭਾਵਨਾ ਦੇਣ ਦੀ ਹੈ।
ਦੇ ਦੇ ਮੰਗਹੇ ਸਹਿਸਾ ਗੁਣਾ ਸੋਭ ਕਰੇ ਸੰਸਾਰ।
ਤੇ ਸਤਿਗੁਰੂ ਕਹਿੰਦੇ ਨੇ ਪਰ ਦੇ ਮੰਗੈ ਸਹਿਸਾ ਗੁਣਾ, ਜਦੋਂ ਦਿੰਦੇ ਹਨ ਤੇ ਦੇਣ ਦੇ ਇਵਜ ਵਿੱਚ, ਦੇਣ ਦੇ ਬਦਲੇ ਦੇ ਅੰਦਰ ਕਈ ਗੁਣਾ ਜ਼ਿਆਦਾ ਜਿਹੜਾ ਹਨ, ਉਹ ਆਪਣੇ ਮਨ ਦੇ ਅੰਦਰ ਉਸ ਦਾ ਰਿਟਰਨ, ਉਸ ਦੀ ਵਾਪਸੀ ਦੀ ਉਮੀਦ ਕਰਦੇ ਹਨ। ਵੀ ਜੇ ਮੈਂ ਕਿਸੇ ਨੂੰ ਦਾਨ ਦਿੱਤਾ, ਜੇ ਮੈਂ ਕਿਸੇ ਦੀ ਮਦਦ ਕੀਤੀ ਹੈ, ਤੇ ਇਸ ਬਦਲੇ ਮੇਰਾ ਜਿਹੜਾ ਹੈ ਉਹ ਇਹ ਕੰਮ ਹੋਣਾ ਚਾਹੀਦਾ। ਇਹ ਇੱਕ ਤਰੀਕੇ ਨਾਲ ਵਪਾਰੀ ਬਿਰਤੀ ਹੈ, ਇਹ ਵੰਡ ਛਕਣ ਦੀ ਬਿਰਤੀ ਨਹੀਂ ਹੈ, ਇਹ ਸਵਾਰਥ ਦੀ ਬਿਰਤੀ ਹੈ। ਜਦੋਂ ਬੰਦਾ ਕਿਸੇ ਨੂੰ ਦੇ ਕੇ ਉਸ ਦੇਣ ਦੇ ਬਦਲੇ ਆਪਣੇ ਅੰਦਰ ਉਸ ਤੋਂ ਕਈ ਗੁਣਾ ਫਲ ਦੀ ਉਮੀਦ ਰੱਖਦਾ, ਉਸ ਵੇਲੇ ਸਤਿਗੁਰੂ ਕਹਿੰਦੇ ਨੇ ਇਹ ਸਤੀਆਂ ਦੇ ਮਨ ਦੀ ਅਵਸਥਾ ਹੈ। ਅਸਲ ਦੇ ਅੰਦਰ ਉਹ ਦਿੰਦੇ ਹਨ, ਪਰ ਦੇ ਮੰਗਾ ਸਹਿਸਾ ਗੁਣਾ, ਦੇ ਕੇ ਫਿਰ ਉਸ ਨਾਲੋਂ ਸਹਿਸਾ ਗੁਣਾ ਮੰਗਦੇ ਹਨ। ਦੇ ਮੰਗਾ ਸਹਿਸਾ ਗੁਣਾ ਸੋਭ ਕਰੇ ਸੰਸਾਰ। ਫਿਰ ਇਹ ਵੀ ਨਹੀਂ ਹੈ ਕਿ ਸਿਰਫ ਆਪਣੇ ਲਈ ਮੰਗਦੇ ਹਨ, ਫਿਰ ਇੱਕ ਆਪਣੀ ਸ਼ੋਭਾ ਵੀ ਮੰਗਦੇ ਹਨ, ਆਪਣੀ ਵਡਿਆਈ ਵੀ ਮੰਗਦੇ ਹਨ। ਵੀ ਜੇ ਮੈਂ ਦਾਨ ਦਿੱਤਾ, ਜੇ ਮੈਂ ਕੀਤਾ ਕੋਈ ਕਾਰਜ, ਤੇ ਫਿਰ ਉਸ ਦੀ ਚਰਚਾ ਹੋਵੇ, ਫਿਰ ਉਸ ਦੀ ਅਨਾਊਂਸਮੈਂਟ ਹੋਵੇ, ਫਿਰ ਸਾਰਿਆਂ ਨੂੰ ਉਸ ਦਾ ਪਤਾ ਲੱਗੇ। ਇਸੇ ਭਾਵਨਾ ਦੇ ਅਧੀਨ ਕਈ ਵਾਰ ਅਸੀਂ ਗੁਰੂ ਘਰਾਂ ਦੇ ਅੰਦਰ ਕੋਈ ਵਸਤੂ ਭੇਟਾ ਕਰਦੇ ਹਾਂ, ਗੁਰੂ ਨੂੰ ਬਖਸ਼ਿਸ਼ ਕਰਦੇ ਹਾਂ। ਸਿੱਖ ਧਰਮ ਦੇ ਅੰਦਰ ਦਸਵੰਧ ਕੱਢਣ ਦੀ ਮਰਿਆਦਾ ਹੈ, ਗੁਰੂ ਦੇ ਦਿੱਤੇ ਵਿੱਚੋਂ ਦਸਵਾਂ ਹਿੱਸਾ ਗੁਰੂ ਦੀ ਖਾਤਰ ਅਰਪਣ ਕਰਨਾ, ਇਹ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ, ਅਤੇ ਇਹ ਸੇਵਾ ਹੈ। ਇਸ ਸੇਵਾ ਦੇ ਬਦਲੇ ਅਸੀਂ ਕਈ ਵਾਰ ਇਹ ਸਮਝਦੇ ਵੀ ਸਾਡਾ ਨਾਮ ਲਿਖਿਆ ਜਾਏ, ਸਾਡਾ ਉਸ ਥਾਂ ਦੇ ਉੱਤੇ ਜ਼ਿਕਰ ਹੋਵੇ, ਅਤੇ ਸਦਾ ਵਾਸਤੇ ਲੋਕ ਇਹ ਦੇਖਦੇ ਰਹਿਣ ਵੀ ਆਹ ਚੀਜ਼ ਅਸੀਂ ਗੁਰੂ ਘਰ ਦਿੱਤੀ ਹੈ। ਜੇ ਕੂਲਰ ਦਿੱਤਾ, ਜੇ ਪੱਖਾ ਦਿੱਤਾ, ਜੇ ਏਸੀ ਦਿੱਤਾ ਜਾਂ ਕੋਈ ਹੋਰ ਸਮਾਨ ਦਿੱਤਾ, ਅਤੇ ਅਸੀਂ ਚਾਹੁੰਦੇ ਵੀ ਇਸ ਦੇ ਉੱਤੇ ਸਾਡਾ ਨਾਮ ਲਿਖਿਆ ਜਾਏ। ਦੇਖੋ ਸੰਸਾਰੀ ਤੌਰ ਦੇ ਉੱਤੇ ਵੀ ਜੇ ਕੋਈ ਸਾਨੂੰ ਵਸਤੂ ਦਿੰਦਾ, ਅਤੇ ਉਹ ਦੇਣ ਤੋਂ ਬਾਅਦ ਕਵੇ ਵੀ ਇਸ ਚੀਜ਼ ਦੇ ਉੱਤੇ ਮੇਰਾ ਨਾਮ ਲਿਖ ਦੇ, ਮੈਂ ਤੈਨੂੰ ਕਮੀਜ਼ ਦਿੱਤੀ, ਮੈਂ ਤੈਨੂੰ ਪੈਂਟ ਦਿੱਤੀ, ਮੈਂ ਤੈਨੂੰ ਦਸਤਾਰ ਦਿੱਤੀ, ਹੁਣ ਇਹਦੇ ਉੱਤੇ ਮੇਰਾ ਨਾਮ ਲਿਖਿਆ ਰਹੇ ਵੀ ਇਹ ਚੀਜ਼ ਮੈਂ ਤੈਨੂੰ ਦਿੱਤੀ ਹੈ। ਦੇਖੋ ਉਹੋ ਜਿਹਾ ਵਿਹਾਰ ਜਿਹੜਾ ਗੁਰਮਤ ਦੇ ਅੰਦਰ ਪ੍ਰਵਾਨ ਨਹੀਂ ਹੈ। ਮਹਾਰਾਜ ਨੇ ਤਾਂ ਬਾਣੀ ਵਿੱਚ ਲਿਖਿਆ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਤੀਆਂ ਦੀ ਇਹ ਹਾਲਤ ਹੋਈ ਪਈ ਹੈ ਕਿ ਦੇ ਮੰਗੈ ਸਹਿਸਾ ਗੁਣਾ, ਫਿਰ ਸ਼ੋਭ ਕਰੇ ਸੰਸਾਰ, ਤੇ ਸੰਸਾਰ ਦੇ ਅੰਦਰ ਆਪਣੀ ਸ਼ੋਭਾ ਵੀ ਭਾਲਦੇ ਹਨ।
ਚੋਰਾ ਜਾਰਾ ਤਾ ਕੁੜਿਆਰਾ ਖਾਰਾਬਾ ਵਿਕਾਰ।
ਫਿਰ ਸਤਿਗੁਰੂ ਕਹਿੰਦੇ ਨੇ ਚੋਰਾ ਜਾਰਾ ਤੈ ਕੂੜਿਆਰਾਂ ਖਾਰਾਬਾ ਵਿਕਾਰ। ਫਿਰ ਗੁਰੂ ਮਹਾਰਾਜ ਉਹਨਾਂ ਲੋਕਾਂ ਦੀ ਗੱਲ ਕਰਦੇ ਹਨ ਜਿਹੜੇ ਆਤਮਕ ਤੇ ਮਾਨਸਿਕ ਤੌਰ ਦੇ ਉੱਤੇ ਕੰਗਾਲ ਹਨ, ਜਿਹੜੇ ਔਗਣਾਂ ਨਾਲ ਭਰੇ ਹੋਏ ਹਨ, ਜਿਹੜੇ ਚੋਰੀ ਕਰਮ ਕਰਦੇ ਹਨ, ਜਿਹੜੇ ਯਾਰੀ ਕਰਮ ਕਰਦੇ ਹਨ, ਜਿਹੜੇ ਵਿਕਾਰੀ ਹਨ। ਚੋਰਾਂ ਜਾਰਾਂ ਤੈ ਕੁੜਿਆਰਾਂ, ਕੁੜਿਆਰਾਂ ਤੋਂ ਭਾਵ ਝੂਠ ਹਨ, ਜਿਨ੍ਹਾਂ ਦੇ ਮਨ ਦੇ ਅੰਦਰ ਝੂਠ ਵੱਸਦਾ। ਖਾਰਾਬਾ, ਖਾਰਾਬਾ ਤੋਂ ਭਾਵ ਜਿਹੜੇ ਖਰਾਬ ਬਿਰਤੀ ਦੇ ਮਾਲਕ ਹਨ, ਈਵਲ ਬਿਰਤੀ ਦੇ ਮਾਲਕ ਹਨ, ਦੁਸ਼ਟ ਬਿਰਤੀ ਦੇ ਮਾਲਕ ਹਨ। ਬੇਕਾਰ ਜਿਹੜੇ ਵਿਕਾਰੀ ਪੁਰਸ਼ ਹਨ।
ਇੱਕ ਹੁੰਦਾ ਖਾਏ ਚਲੇ ਐ ਥਾਊ ਤਿੰਨਾ ਭੇਕਾਈ ਕਾਰ।
ਇੱਕ ਹੁੰਦਾ ਖਾਏ ਚੱਲੇ ਐ ਥਾਊ ਤਿੰਨਾ ਭੇਕਾਈ ਕਾਰ। ਸਤਿਗੁਰੂ ਕਹਿੰਦੇ ਨੇ ਇੱਕ ਐਸੇ ਹਨ ਜਿਹੜੇ ਇਸ ਸੰਸਾਰ ਦੇ ਅੰਦਰ ਆ ਕੇ ਜਿਹੜੇ ਉਹਨਾਂ ਦੇ ਪੁਰਾਣੇ ਕੀਤੇ ਹੋਏ ਸ਼ੁਭ ਕਰਮਾਂ ਦਾ ਫਲ ਹੈ ਉਸ ਨੂੰ ਖਾ ਕੇ ਚਲੇ ਜਾਂਦੇ ਹਨ, ਭਾਵ ਮੁਕਾ ਕੇ ਚਲੇ ਜਾਂਦੇ ਹਨ, ਭੋਗ ਕੇ ਚਲੇ ਜਾਂਦੇ ਹਨ। ਕੀਤੇ ਹੋਏ ਕਰਮਾਂ ਦਾ ਪ੍ਰਭਾਵ ਹੀ ਜ਼ਿੰਦਗੀ ਦੇ ਅੰਦਰ ਬਤੀਤ ਕਰਕੇ ਆਪਣਾ ਜਿਹੜਾ ਖਾਤਾ ਉਹ ਖਾਲੀ ਕਰਕੇ ਚਲੇ ਜਾਂਦੇ ਹਨ। ਸੰਸਾਰ ਦੇ ਅੰਦਰ ਆ ਕੇ ਸ਼ੁਭ ਕਰਮਾਂ ਦੀ ਨਵੀਂ ਪੂੰਜੀ ਸੰਚਿਤ ਨਹੀਂ ਕਰਦੇ। ਇੱਕ ਹੁੰਦਾ ਖਾਏ ਚੱਲੇ ਆ, ਹੁੰਦਾ ਤੋਂ ਭਾਵ ਜਿਹੜਾ ਪਹਿਲਾਂ ਹੈ ਉਹ ਇੱਥੇ ਖਾ ਕੇ ਚਲਾ ਗਿਆ, ਪਰ ਅੱਗੇ ਵਾਸਤੇ ਕੋਈ ਐਸਾ ਕਰਮ ਨਹੀਂ ਕੀਤਾ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਉਸ ਦੀ ਸਹਾਈ ਹੋ ਸਕੇ, ਮਦਦ ਕਰ ਸਕੇ। ਸਤਿਗੁਰੂ ਕਹਿੰਦੇ ਨੇ ਤਿੰਨਾਂ ਵੀ ਕਾਈ ਕਾਰ, ਉਹਨਾਂ ਦਾ ਵੀ ਸੰਸਾਰ ਦੇ ਅੰਦਰ ਆਉਣਾ ਕਿਸੇ ਮਕਸਦ ਕਿਸੇ ਖਾਤੇ ਵਿੱਚ ਹੈ। ਉਹ ਤਾਂ ਸੰਸਾਰ ਦੇ ਉੱਤੇ ਆ ਕੇ ਆਪਣਾ ਪਹਿਲਾਂ ਕੀਤਾ ਹੋਇਆ ਜਿਹੜਾ ਕਰਮ ਹੈ ਉਸ ਨੂੰ ਭੋਗ ਕੇ ਹੀ ਚਲੇ ਜਾਂਦੇ ਹਨ।
ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾ ਆਕਾਰ,
ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾ ਆਕਾਰ। ਸਤਿਗੁਰੂ ਕਹਿੰਦੇ ਨੇ ਇਸ ਤੋਂ ਇਲਾਵਾ ਜਲ ਦੇ ਅੰਦਰ, ਛਲ ਦੇ ਅੰਦਰ, ਸਾਰੀਆਂ ਪੁਰੀਆਂ ਦੇ ਅੰਦਰ ਜਿੰਨੇ ਆਕਾਰ ਹਨ, ਖੰਡ ਬ੍ਰਹਿਮੰਡ ਹਨ, ਸਾਰਿਆਂ ਥਾਵਾਂ ਦੇ ਉੱਤੇ ਜਿੰਨੇ ਵੀ ਜੀਵ ਜੰਤੂ ਹਨ, ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ।
ਹੋਏ ਜੇ ਆਖੇ ਸੋ ਤੂੰ ਹੈ ਜਾਣਹੇ ਤਿੰਨਾ ਭੇ ਤੇਰੀ ਸਾਰ।
ਹੋਏ ਜੇ ਆਖੇ, ਉਹ ਜੋ ਆਖਦੇ ਹਨ ਸੋ ਤੂੰ ਹੈ ਜਾਣਾ, ਉਹ ਤੂੰ ਹੀ ਜਾਣਦਾ। ਏਡੀ ਵੱਡੀ ਵਿਚਾਰ ਹੈ ਉਸ ਪਰਮਾਤਮਾ ਦੀ, ਕੁਦਰਤ ਦੀ, ਉਸ ਦੀ ਬਣਾਈ ਹੋਈ ਖਲਕਤ ਦੀ। ਇਹ ਇਤਨੇ ਪਸਾਰੇ ਦੇ ਅੰਦਰ ਜਿਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਜਿਹਨੂੰ ਮਹਾਰਾਜ ਨੇ ਜਿਸ ਥਾਂ 'ਤੇ ਲਿਖਿਆ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰਾ ਏਕੋ ਨੇਤਰੇ। ਸਾਰੀ ਅਸ਼ਟਪਦੀ ਦੇ ਅੰਦਰ ਮਹਾਰਾਜ ਨੇ ਅਨੇਕਾਂ ਤਰ੍ਹਾਂ ਦੇ ਜੀਵ ਜੰਤੂਆਂ ਦਾ ਜ਼ਿਕਰ ਕੀਤਾ। ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ। ਇਹ ਜਿੰਨੀ ਪ੍ਰਕਾਰ ਦੀ ਕੁਦਰਤ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੀ ਹੈ, ਮਹਾਰਾਜ ਕਹਿੰਦੇ ਨੇ ਤੂੰ ਜਾਣਦਾ। ਇਸ ਦੇ ਅੰਦਰ ਕਈ ਤਰ੍ਹਾਂ ਦੇ ਜੀਵ ਜਿਹੜੇ ਹਨ ਉਹ ਆ ਕੇ ਸੰਸਾਰ ਦੇ ਅੰਦਰ ਵੱਖ ਵੱਖ ਤਰ੍ਹਾਂ ਦੇ ਕਰਮ ਕਰਦੇ ਹਨ।
ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ।
ਹੁਣ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਿਚੋੜ ਦੀ ਗੱਲ ਕਰਦੇ, ਕੰਮ ਦੀ ਗੱਲ, ਜਿਹੜੀ ਤੱਤ ਦੀ ਗੱਲ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਜਿਹੜੇ ਅਸਲ ਦੇ ਅੰਦਰ ਤੇਰੇ ਭਗਤ ਹਨ ਉਹਨਾਂ ਦੇ ਅੰਦਰ ਉਹਨਾਂ ਦੀ ਮਾਨਸਿਕ ਅਵਸਥਾ ਐਸੀ ਹੈ, ਉਹਨਾਂ ਨੂੰ ਉਸ ਕਰਤੇ ਪੁਰਖ ਮਾਲਕ ਦੀ ਵਡਿਆਈ ਕਰਨ ਦੀ ਭੁੱਖ ਲੱਗਦੀ ਹੈ। ਨਾਨਕ ਭਗਤਾਂ ਭੁੱਖ ਸਲਾਹਣ, ਸਲਾਹਣ ਤੋਂ ਭਾਵ ਉਸ ਦੀ ਸਿਫਤ ਸਲਾਹ ਕਰਨ ਦੀ, ਉਸ ਦੀ ਵਡਿਆਈ ਕਰਨ ਦੀ ਉਹਨਾਂ ਮਨਾਂ ਦੇ ਅੰਦਰ ਭੁੱਖ ਲੱਗਦੀ ਹੈ, ਪ੍ਰੇਮ ਉਹਨਾਂ ਲੋਕਾਂ ਦੇ ਹਿਰਦੇ ਦੇ ਅੰਦਰ। ਭਗਤ ਕੌਣ ਹੈ? ਮਹਾਰਾਜ ਨੇ ਇਹਨਾਂ ਸਾਰਿਆਂ ਫਿਰਕਿਆਂ ਦੇ ਵਿੱਚੋਂ, ਸਾਰਿਆਂ ਮਤ ਮਤਾਂਤਰਾਂ ਦੇ ਅੰਦਰ ਜਿਸ ਬੰਦੇ ਦੇ ਮਨ ਦੇ ਅੰਦਰ ਉਸ ਸੱਚੇ ਪਰਮੇਸ਼ਵਰ ਦਾ, ਅਕਾਲ ਪੁਰਖ ਵਾਹਿਗੁਰੂ ਦਾ ਇਸ਼ਕ ਪੈਦਾ ਹੋ ਗਿਆ, ਰੱਤੇ ਇਸ਼ਕ ਦੀਦਾਰ ਕੇ, ਸਤਿਗੁਰੂ ਮਹਾਰਾਜ ਦੀ ਬਾਣੀ ਭਗਤ ਫਰੀਦ ਜੀ ਕਹਿੰਦੇ ਨੇ ਰੰਗ ਅਪਾਰਕ ਹੈ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਵਿੱਚ ਰੱਖੇ ਗਏ ਹਨ, ਪ੍ਰੇਮ ਦੇ ਵਿੱਚ ਰੰਗੇ ਗਏ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਕੀਤਾ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਾਨਕ ਭਗਤਾਂ ਭੁੱਖ ਸਲਾਹਨ, ਭਗਤਾਂ ਦੇ ਮਨ ਦੇ ਅੰਦਰ ਕੀ ਹੈ? ਪਰਮੇਸ਼ਵਰ ਦੀ ਵਡਿਆਈ ਕਰਨ ਦੀ, ਗੁਰੂ ਦੀ ਵਡਿਆਈ ਕਰਨ ਦੀ ਜ਼ਿੰਦਗੀ ਦੇ ਅੰਦਰ ਭੁੱਖ ਹੈ, ਉਹਨਾਂ ਦੇ ਅੰਦਰ ਪ੍ਰੇਮ ਹੈ, ਉਹਨਾਂ ਦੇ ਅੰਦਰ ਭਾਵਨਾ ਹੈ। ਪ੍ਰੇਮ ਨਾਲ ਬਾਣੀ ਪੜ੍ਹਨਾ, ਪ੍ਰੇਮ ਨਾਲ ਸਤਸੰਗਤ ਕਰਨਾ, ਪ੍ਰੇਮ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਪ੍ਰੇਮ ਨਾਲ ਗੁਰੂ ਘਰ ਦੇ ਅੰਦਰ ਆ ਕੇ ਸੇਵਾ ਕਰਨੀ, ਇਹ ਮਨ ਦੀ ਇੱਕ ਭੁੱਖ ਹੈ, ਇਹ ਮਨ ਦੀ ਇੱਕ ਸ਼ਰਧਾ ਹੈ, ਮਨ ਦੀ ਇੱਕ ਭਾਵਨਾ ਹੈ। ਮਹਾਰਾਜ ਨੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਅੰਦਰ ਆ ਕੇ, ਸੰਸਾਰ ਦੇ ਅੰਦਰ ਆ ਕੇ ਸਾਰੇ ਮਤ ਮਤਾਂਤਰਾਂ ਦੇ ਵਿੱਚੋਂ ਜਿਹੜੀ ਇੱਕ ਗੱਲ ਨਿਚੋੜ ਦੀ ਕੱਢੀ, ਮਹਾਰਾਜ ਨੇ ਆਖਿਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਜਗਤ ਦਾ ਸਿਰਜਣਹਾਰ ਹੈ, ਜਿਹੜਾ ਹਰ ਜਾਤ ਦੇ, ਹਰ ਵਰਗ ਦੇ, ਹਰ ਲਿੰਗ ਦੇ, ਹਰ ਨਸਲ ਦੇ ਬੰਦੇ ਦੇ ਅੰਦਰ ਮੌਜੂਦ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨਾਲ, ਉਸ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਪੈਦਾ ਕਰਨਾ। ਇਸੇ ਕਰਕੇ ਮਹਾਰਾਜ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਮਾਜ ਦੇ ਅੰਦਰ ਜਿਹੜੀ ਕ੍ਰਾਂਤੀ ਲਿਆਂਦੀ, ਸਮਾਜ ਦੇ ਅੰਦਰ ਜਿਹੜੀ ਵਿਚਾਰਧਾਰਾ ਲਿਆਂਦੀ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਕ੍ਰਾਂਤੀ ਦੇ ਵਿੱਚ ਸਾਰੇ ਮਤ ਮਤਾਂਤਰਾਂ ਵਿੱਚ ਇਤਫਾਕ ਪੈਦਾ ਕੀਤਾ, ਏਕਤਾ ਪੈਦਾ ਕੀਤੀ, फिर उठी आखिर सदा तोहीद की पंजाब से, हिंद को एक मर्द कामल ले जगाया ख्वाब से। गुरु नानक सच्चे पातशाह जी ने आके सारे धार्मिक स्थानों के उत्ते जाके लोगों नू एक सच धर्म की गल समझाई। वह ये सी कि हर बंदा उस अकाल पुरख वाहिगुरु का, दुनिया के अंदर हर शह उस परमात्मा की पैदा की हुई है। जात करके, वर्ण करके, नस्ल करके, लिंग करके कोई बंदा बड़ा या छोटा नहीं है। नीचा अंदर नीच जात, नीची हूं अत नीच, नानक तिन कै संग साथ, वड्या स्यों क्या रीस, जिथे नीच संभालीयन तिथे नदर तेरी बख्शीश। सतगुरु गुरु नानक सच्चे पातशाह जी ने भाई मरदाने नू अपना साथी बनाया। भाई मरदाने दे नाल सतगुरु महाराज ने उस अकाल पुरख वाहिगुरु की सिफ सलाह की जिन्हों लोग नीवी जात आखते सन, जिस इसत्री जात के उत्ते समाज धक्का कर रहा सी, बेइंसाफी कर रहा सी, उसनू अग्यानन कह रहा सी, उसनू बघियाड़न कह रहा सी, उसनू पैर दी जुत्ती कह रहा सी। सतगुरु गुरु नानक सच्चे पातशाह जी ने उस वेले लोगों नू समझाया, भाई एडे एडे राजे महाराजे, एडे एडे धर्मी पुरख इसत्री की कुख तो पैदा होंदे, तुसीं किवें इसत्री के उत्ते लेवल ला सकते हो भी ये अग्यानना ने, तुसीं किवें इसत्री के उत्ते लेवल ला सकते हो कि यह धर्म की रुकावट है। तो धर्मी बंदियां नू पैदा करन वाली है, ये अमृत धारी बंदियां नू जिंदगी दे अंदर पैदा करन वालियां ने। इस करके सतगुरु गुरु नानक सच्चे पातशाह जी ने इसत्री जाति के हक के अंदर आवाज उठाई। सतगुरु गुरु नानक सच्चे पातशाह जी ने धार्मिक स्थानों के उत्ते जाके गुरु साहब ने सच धर्म की सूझ कराई। सच धर्म की सूझ के अंदर सतगुरु महाराज ने दृढ़ कराया कि असल के अंदर जिहड़ा बंदा अपने मन नू उस अकाल पुरख वाहिगुरु की सिफत सलाह के अंदर रंग लैंदा, प्रेम के अंदर रंग लैंदा, परमात्मा के मार्ग के उत्ते तुरदा, उसकी जिंदगी के अंदर बाहरी तौर के उत्ते किए हुए कर्मकांडा की कोई जगह नहीं है। मन का इशनान करके ऐसा बंदा उस वाहिगुरु के चरणों नाल जुड़िया रहिंदा। सतगुरु महाराज अखीर के उत्ते निचोड़ करते ने, नानक भगतां भुख सलाहन सच नाम आधार,
सदा आनंद रहे दिन राती गुणवंतियां पाछार।
सदा आनंद रहे दिन राती गुणवंतियां पाछार, ऐसे बंदे हमेशा आनंद विच ने, जिहड़े मन करके वाहिगुरु के चरणों में जुड़ गए, सच्ची प्रीत नाल जुड़ गए। आपा वार दिता जिन्हां ने सतगुरु महाराज के चरणों तो, कलगीधर पातशाह, धन गुरु गोबिंद सिंह महाराज, जदों मुकतसर की अखीरली जंग तो बाद दमदमा साहब साबो की तलवंडी पहुँचे, क्योंकि तलगीधर पातशाह धन गुरु गोबिंद सिंह महाराज का परसों नूं ज्योति जोत समाउण दिवस भी आ रहा है। गुरु ग्रंथ साहिब महाराज जी का असी गुरता गद्दी दिवस मनाया परसों जिहड़ा लंघ गया। आने वाले समय के अंदर कलगीधर पातशाह धन गुरु गोबिंद सिंह महाराज जी का ज्योति जोत समाउण दिवस है। गुरु नानक सच्चे पातशाह जी का आगमन पुरब है इस महीने के अंदर। कलगीधर पातशाह धन गुरु गोबिंद सिंह महाराज जदों दमदमा साहब साबो की तलवंडी पहुँचे, उत्थे माता साहब कौर जी, माता सुंदर कौर जी भी पहुँचे, और उस थान के उत्ते भाई डल्ले ने सतगुरु महाराज की सेवा की। तो डल्ला अपने अंदर ये बार बार भाव रखता सी भी जे मैं गुरु साहब के नाल हुंदा तो शायद साहबजादे शहीद ना होंदे। जदों संगत दे अंदर गल होनी तो भाई डल्ले ने कहना, महाराज किसी उस वेले मैं हुंदा ना तो फिर इन्ना ज़्यादा नुकसान नहीं सी होना। तो कलगीधर पातशाह महाराज ने बार बार उन्हें समझाना, भाई डल्लिया जो अकाल पुरख वाहिगुरु करता है उस परमात्मा की रजा के अंदर सब तो सही कर्म हुंदा है। पर भाई डल्ले के मन के अंदर यह बार बार माण आ रहा है। तो कलगीधर पातशाह जी नूं जदों एक सिख ने आ के बंदूक भेटा की, तो महाराज ने भाई डल्ले का माण तोड़न वास्ते एक गल कही सी, भाई डल्लिया इस बंदूक का असी निशाना परखना है, तो बंदूक का निशाना परखण वास्ते जिन्हां बंदियां दी तू रोज़ तारीफ करदा है उन्हां बंदियां विच्चों एक बंदा दे। सुन के भाई डल्ला कंब गया। तो भाई डल्ले ने जदों अपने साथियों नूं यह गल कही भी कलगीधर पातशाह ने बंदूक का निशाना परखना है, तो कोई भी बंदा तैयार नहीं होया। अजाई मौत मरन वास्ते किसी भी बंदे दे मन दे अंदर हिया पैदा नहीं होया। जदों महाराज ने भाई डल्ले नूं आखिया, भाई डल्ला ने कहण लगा, महाराज मेरा मन डोल गया जी, किरपा करो। तो सतगुरु महाराज ने आख्या सी, सुनेहा मेरा गुरु के सिखां नूं दिओ, भाई वीर सिंह ते भाई तीर सिंह दो प्यो पुत्र जिन्हां ने कलगीधर पातशाह जी महाराज के बचन नूं सुनिया, दोवें भजे आए ते दोवें खड़े हो गए गुरु गोबिंद सिंह महाराज के अगे, कहण लगे, सच्चे पातशाह बंदूक की गोली का निशाना मेरे ते परखो, ये भगती है, ये भावना है। ਦੋਵੇਂ ਇੱਕ ਦੂਜੇ ਤੋਂ ਅੱਗੇ ਹੋ ਕੇ ਅੱਡੀਆਂ ਚੱਕ ਕੇ ਗੁਰੂ ਦੀ ਇਹ ਬਖਸ਼ਿਸ਼ ਪ੍ਰਾਪਤ ਕਰਨਾ ਚਾਹੁੰਦੇ ਨੇ ਤੇ ਮਹਾਰਾਜ ਨੇ ਦੋਵਾਂ ਦੇ ਸਿਰ ਦੇ ਉੱਤੋਂ ਦੀ ਗੋਲੀ ਚਲਾ ਦਿੱਤੀ। ਮਹਾਰਾਜ ਕਹਿਣ ਲੱਗੇ ਭਾਈ ਡੱਲਿਆ, ਇਹ ਨੇ ਗੁਰੂ ਕੇ ਸਿੱਖ, ਇਹ ਨੇ ਭਗਤੀ ਵਾਲੇ ਸਿੱਖ, ਇਹ ਨੇ ਪ੍ਰੇਮ ਵਾਲੇ ਸਿੱਖ। ਤੇਰੇ ਬੰਦੇ ਬਿਹਾਰੀ ਹੋ ਸਕਦੇ ਨੇ ਪਰ ਭਗਤ ਨਹੀਂ ਹੋ ਸਕਦੇ। ਇਹ ਸਿੱਖੀ ਭਗਤੀ ਦਾ ਕਰਮ ਹੈ, ਇਹ ਪ੍ਰੇਮ ਦਾ ਕਰਮ ਹੈ, ਇਹ ਭਾਵਨਾ ਦਾ ਕੰਮ ਹੈ, ਇਹ ਸ਼ਰਧਾ ਦਾ ਕੰਮ ਹੈ, ਇਹ ਕੁਰਬਾਨੀ ਦਾ ਜਜ਼ਬਾ ਹੈ। ਤੋ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸਿੱਖੀ ਦਿੱਤੀ, ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਤ ਚਲਾਇਆ, ਇਹ ਸੰਪੂਰਨ ਤੌਰ ਦੇ ਉੱਤੇ ਸਮਰਪਣ ਦਾ ਮਾਰਗ ਹੈ, ਇਹ ਪ੍ਰੇਮ ਦਾ ਮਾਰਗ ਹੈ, ਇਹ ਭਾਵਨਾ ਦੀ ਗੱਲ ਹੈ, ਇਹ ਵਿਹਾਰੀ ਗੱਲ ਨਹੀਂ ਹੈ, ਇਹ ਕਰਮ ਕਾਂਡਾਂ ਦੀ ਗੱਲ ਨਹੀਂ ਹੈ, ਇਹ ਮੇਰ ਤੇਰ ਦੀ ਗੱਲ ਨਹੀਂ ਹੈ। ਇਹ ਮਨ ਦੇ ਅੰਦਰ ਸੱਚੇ ਪ੍ਰਮਾਤਮਾ ਦੀਆਂ ਵਡਿਆਈਆਂ ਕਰਨੀਆਂ, ਉਸ ਦੀਆਂ ਸਿਫਤਾਂ ਕਰਨੀਆਂ, ਉਸ ਦੇ ਗੁਣ ਗਾਉਣੇ, ਅੰਮ੍ਰਿਤ ਵੇਲੇ ਮਾਲਕ ਦੀ ਯਾਦ ਦੇ ਵਿੱਚ ਜੁੜਨਾ। ਸਤਿਗੁਰੂ ਕਹਿੰਦੇ ਨੇ ਭਗਤਾਂ ਦਾ ਤਾਂ ਆਹੀ ਕਰਮ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਨਕ ਭਗਤਾਂ ਭੁੱਖ ਸਲਾਹਨ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਮੰਤਿਆਂ ਪਾਸ਼ਾਰ।
ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ, ਪੀੜਾ ਪਈ ਕੁਮਿਆਰ।
ਫਿਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਇਸਲਾਮ ਦੇ ਅੰਦਰ ਜਿਹੜੀ ਇੱਕ ਕਮਜ਼ੋਰੀ ਆ ਗਈ, ਉਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ। ਮੁਸਲਮਾਨ ਜਿਹੜੇ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਉਸ ਦਾ ਸੰਸਕਾਰ ਨਹੀਂ ਕਰਦੇ, ਉਸ ਨੂੰ ਦਬਾਉਂਦੇ ਹਨ, ਅਤੇ ਦਬਾ ਕੇ ਕਬਰ ਦੇ ਅੰਦਰ ਇਹ ਸਮਝਿਆ ਜਾਂਦਾ ਕਿ ਕਿਆਮਤ ਵਾਲੇ ਦਿਨ ਮੁਹੰਮਦ ਸਾਹਿਬ ਇਹਨਾਂ ਰੂਹਾਂ ਨੂੰ ਕੱਢ ਕੇ ਫਿਰ ਇਹਨਾਂ ਦੀ ਗਵਾਹੀ ਦੇਣਗੇ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਭਰਮ ਨੂੰ ਕੱਢਣ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਮਹਾਰਾਜ ਨੇ ਇਸ ਸਲੋਕ ਦੇ ਅੰਦਰ ਦਰਜ ਕੀਤਾ, ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ। ਪਰ ਘੁਮਿਆਰ ਜਿਹੜੇ ਹਨ, ਕਈ ਵਾਰ ਕਬਰਾਂ ਨੂੰ ਖੋਦ ਕੇ ਉਹਨਾਂ ਦੀ ਵਿਚਲੀ ਜਿਹੜੀ ਹੈ ਉਹ ਮਿੱਟੀ ਕੱਢ ਕੇ ਲੈ ਜਾਂਦੇ ਹਨ।
ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ।
ਘੁਮਿਆਰ ਇਸ ਮਿੱਟੀ ਤੋਂ ਭਾਂਡੇ ਬਣਾਉਂਦੇ ਹਨ, ਘੜ ਕੇ ਇੱਟਾਂ ਬਣਾਉਂਦੇ ਹਨ, ਅਤੇ ਇੱਟਾਂ ਬਣਾਉਣ ਵਾਸਤੇ, ਭਾਂਡੇ ਬਣਾਉਣ ਵਾਸਤੇ ਇਸ ਨੂੰ ਆਵੇ ਵਿੱਚ ਪਾਉਂਦੇ ਹਨ, ਅੱਗ ਨਾਲ ਤਾਉਂਦੇ ਹਨ, ਲਾਲ ਕਰਦੇ ਹਨ, ਸੂਈਆਂ ਕਰਦੇ ਹਨ। ਅਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਵੀ ਜੇ ਉਸ ਦੇ ਅੰਦਰ ਰੂਹ ਹੈ, ਜਿਸ ਅਗਨ ਤੋਂ ਬਚਣ ਵਾਸਤੇ ਉਸ ਨੂੰ ਦਬਾਇਆ ਗਿਆ ਕਬਰ ਦੇ ਅੰਦਰ, ਉਹ ਤਾਂ ਫਿਰ ਦੁਬਾਰਾ ਅੱਗ ਦੇ ਅੰਦਰ ਭੜਕ ਪਈ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ।
ਜਲ ਜਲ ਰੋਵੈ ਬਪੜੀ, ਝੜ ਝੜ ਪਵੇ ਅੰਗਿਆਰ।
ਉਹ ਤਾਂ ਫਿਰ ਸਤਿਗੁਰੂ ਨੇ ਇੱਕ ਤਰੀਕੇ ਨਾਲ ਵਿਅੰਗ ਕੀਤਾ, ਸਤਿਗੁਰੂ ਮਹਾਰਾਜ ਨੇ ਇੱਕ ਤਰੀਕੇ ਨਾਲ ਆਪਣੇ ਮਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਲ ਜਲ ਰੋਵੈ ਬੱਪੜੀ, ਫਿਰ ਤਾਂ ਉਹ ਜਲਦੀ ਹੋਣੀ ਹੈ, ਵਿਚਾਰੀ ਸੜ ਸੜ ਕੇ ਰੋਂਦੀ ਹੋਣੀ ਹੈ। ਝੜ ਝੜ ਪਵੇ ਅੰਗਿਆਰ, ਜਦੋਂ ਉਸ ਦੇ ਉੱਤੇ ਅੰਗਿਆਰੇ ਝੜ ਝੜ ਕੇ ਪੈਂਦੇ ਆ। ਇਹ ਹੀ ਬਚਨ ਸਨ ਜਿਸ ਦੇ ਅਰਥ ਬਾਬਾ ਰਾਮ ਰਾਏ ਤੋਂ ਔਰੰਗਜ਼ੇਬ ਦੀ ਦਰਬਾਰ ਦੇ ਅੰਦਰ ਪੁੱਛੇ ਗਏ ਸਨ। ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦਾ ਪੁੱਤਰ ਵੱਡਾ ਬਾਬਾ ਰਾਮ ਰਾਏ, ਜਿਹੜਾ ਦਿੱਲੀ ਵਿਖੇ ਔਰੰਗਜ਼ੇਬ ਨੂੰ ਮਿਲਣ ਗਿਆ, ਅਤੇ ਉੱਥੇ ਰਾਮ ਰਾਏ ਕੋਲੋਂ ਇਸ ਸਲੋਕ ਦੇ ਅਰਥ ਪੁੱਛੇ ਗਏ ਵੀ ਇਹ ਤੁਸੀਂ ਮਿੱਟੀ ਮੁਸਲਮਾਨ ਕੀ ਕਿਉਂ ਲਿਖਿਆ। ਹੁਣ ਦੇਖੋ ਗੁਰਮਤ ਦੇ ਅੰਦਰ, ਕਿਉਂਕਿ ਗੁਰੂ ਸਾਹਿਬ ਵਾਸਤੇ ਸਾਰੀ ਮਨੁੱਖਤਾ ਸਾਂਝੀ ਹੈ, ਗੁਰੂ ਸਾਹਿਬ ਦਾ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਕਾਬੇ ਗਏ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰ ਬਨਵਾਰੀ, ਆਸਾ ਹੱਥ ਕਿਤਾਬ ਕਸ਼ ਪੂਜਾ ਵਾਂਗ ਮੁਸੱਲਾ ਧਾਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸਲਾਮ ਦੇ ਗੜ੍ਹ ਮੱਕੇ ਕਾਬੇ ਜਾ ਕੇ ਮਹਿਰਾਬ ਵੱਲ ਪੈਰ ਪਸਾਰ ਕੇ ਸੁੱਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਕਸਦ ਸੀ ਲੋਕਾਂ ਨੂੰ ਸੱਚ ਧਰਮ ਦੀ ਸੂਝ ਦੇਣਾ। ਫਿਰ ਇਸੇ ਤਰੀਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਦੱਸਣ ਵਾਸਤੇ ਕਿ ਬੰਦੇ ਦੇ ਚੜ੍ਹਾਈ ਕਰਨ ਤੋਂ ਬਾਅਦ ਉਸ ਨੂੰ ਦਬਾ ਦਿਓ, ਉਸ ਨੂੰ ਜਲਾ ਦਿਓ, ਇਸ ਨਾਲ ਉਸ ਬੰਦੇ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ। ਜਿਹੜਾ ਬੰਦਾ ਸੰਸਾਰ ਤੋਂ ਕੂਚ ਕਰ ਗਿਆ, ਮਗਰ ਉਸ ਦਾ ਜਿਹੜਾ ਪੰਚ ਭੌਤਿਕ ਸਰੀਰ ਹੈ ਉਸ ਨੂੰ ਡਿਸਪੋਜ਼ ਆਫ ਕਰਨਾ ਹੈ, ਉਸ ਦਾ ਕੋਈ ਵੀ ਢੰਗ ਵਰਤਿਆ ਜਾਏ, ਇੱਕ ਦੱਜੀਐ, ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ, ਇੱਕ ਪੀ ਫਿਰ ਹੱਸਣ ਪਾਏ, ਇਹ ਪੀ ਆਖ ਨਾ ਪਈ ਜੇ ਜਾ ਪਈ ਜੇ ਕਿੱਥੇ ਜਾਏ ਸਮਾਏ। ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਚਾਹੇ ਪਾਣੀ ਵਿੱਚ ਵਹਾ ਦਿਓ, ਚਾਹੇ ਜਲਾ ਦਿਓ, ਚਾਹੇ ਦਫਨਾ ਦਿਓ, ਉਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਕਰਤੇ ਪੁਰਖ ਮਾਲਕ ਦੇ ਘਰ ਤਾਂ ਬੰਦੇ ਦੇ ਕੀਤੇ ਹੋਏ ਕਰਮਾਂ ਦੀ ਵਿਚਾਰ ਹੈ। ਇਸ ਕਰਕੇ ਗੁਰਮਤ ਨੇ, ਰਹਿਤ ਮਰਿਆਦਾ ਨੇ ਸਿੱਖ ਨੂੰ ਇਹ ਗੱਲ ਕਹੀ ਹੈ, ਜਦੋਂ ਪ੍ਰਾਣੀ ਚੜ੍ਹਾਈ ਕਰ ਜਾਏ ਤਾਂ ਅੰਗੀਠਾ ਸਾਂਭਣਾ, ਅੰਗੀਠਾ ਸਾਂਭ ਕੇ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹ ਜਲ ਪ੍ਰਵਾਹ ਕਰ ਦਈਏ ਚਾਹੇ ਉਹ ਦਬਾ ਦਈਏ ਉਸ ਨਾਲ ਉਸ ਪ੍ਰਾਣੀ ਦਾ ਕੋਈ ਫਰਕ ਨਹੀਂ ਹੈ। ਗਤੀ ਕਰਮਾਂ ਦੇ ਆਧਾਰ ਦੇ ਉੱਤੇ ਹੈ, ਗਤੀ ਇਹਨਾਂ ਕਰਮ ਕਾਂਡਾਂ ਦੇ ਆਧਾਰ ਉੱਤੇ ਨਹੀਂ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੀ ਮਨੁੱਖਤਾ ਨੂੰ ਸਮਝਾਉਣੀ ਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਲ ਜਲ ਰੋਵੈ ਬੱਪੜੀ ਝੜ ਝੜ ਪਵੈ ਅੰਗਿਆਰ।
ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ।
ਨਿਚੋੜ ਹੈ ਸਾਰੇ ਅਖੀਰਲੀ ਪੰਕਤੀ ਦੇ ਅੰਦਰ, ਨਾਨਕ ਜਿਨ ਕਰਤੇ ਕਾਰਨ ਕੀਆ, ਜਿਸ ਕਰਤੇ ਨੇ ਇਹ ਸੰਸਾਰ ਰਚਿਆ ਸੋ ਜਾਣੇ ਕਰਤਾਰ। ਉਹ ਸਭ ਕੁਝ ਜਾਣਦਾ, ਬੰਦੇ ਦੀ ਜ਼ਿੰਦਗੀ ਦੇ ਹਰ ਕਰਮ ਨੂੰ ਪਰਮਾਤਮਾ ਜਾਣਦਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਉਹਨਾਂ ਕੀਤੇ ਹੋਏ ਕਰਮਾਂ ਦੇ ਆਧਾਰ ਉੱਤੇ ਜੀਵ ਦਾ ਨਿਬੇੜਾ। ਇਹ ਗੱਲ ਜੇ ਰਾਮ ਰਾਏ ਉਸ ਦਰਬਾਰ ਦੇ ਅੰਦਰ ਔਰੰਗਜ਼ੇਬ ਨੂੰ ਸੁਚੱਜੇ ਤਰੀਕੇ ਨਾਲ ਸਮਝਾ ਦਿੰਦਾ ਤਾਂ ਸਾਰਿਆਂ ਨੇ ਗੁਰੂ ਦੀ ਗੱਲ ਦਾ ਕਾਇਲ ਹੋ ਜਾਣਾ ਸੀ। ਪਰ ਰਾਮ ਰਾਏ ਡੋਲ ਗਿਆ, ਕਹਿਣ ਲੱਗਾ ਜੀ ਇਹ ਮਿੱਟੀ ਮੁਸਲਮਾਨ ਕੀ ਨਹੀਂ, ਇਹ ਲਿਖਾਰੀ ਦੀ ਗਲਤੀ ਹੈ, ਮਿੱਟੀ ਬੇਈਮਾਨ ਕੀ ਹੋਣਾ ਚਾਹੀਦਾ। ਅਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਉੱਥੋਂ ਹੀ ਇਹ ਬਚਨ ਕਹਿ ਦਿੱਤੇ, ਰਾਮ ਰਾਏ ਤੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਤੋਹੀਨ ਕੀਤੀ ਹੈ, ਗੁਰੂ ਨਾਨਕ ਦੀ ਗੱਲ ਨੂੰ ਸਮਝਾਇਆ ਨਹੀਂ, ਗੁਰੂ ਨਾਨਕ ਦੀ ਗੱਲ ਨੂੰ ਛੁਪਾਇਆ ਹੈ। ਜਿਹੜਾ ਗੁਰੂ ਨਾਨਕ ਦੀ ਗੱਲ ਨੂੰ ਛੁਪਾਉਂਦਾ ਮਹਾਰਾਜ ਉਸ ਨੂੰ ਪ੍ਰਵਾਨ ਨਹੀਂ ਕਰਦੇ। ਜਿਹੜਾ ਗੁਰੂ ਨਾਨਕ ਦੀ ਗੱਲ ਨੂੰ ਸਮਝਾਉਂਦਾ, ਜੋ ਗੁਰੂ ਗੋਪੇ ਆਪਣਾ ਤੇ ਨਰ ਬੁਰਿਆਰੀ, ਗੁਰੂ ਦੀ ਗੱਲ ਸਮਝਾਉਣੀ ਚਾਹੀਦੀ ਹੈ, ਮਨੁੱਖਤਾ ਸਮਝਣ ਵਾਸਤੇ ਤਿਆਰ ਬੈਠੀ ਹੈ। ਤੋ ਮਹਾਰਾਜ ਨੇ ਆਖਿਆ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ।
ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ।
ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਇਸ ਜੀਵਨ ਦੇ ਅੰਦਰ ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਤੋਂ ਬਿਨਾਂ ਇਸ ਸੰਸਾਰ ਦੇ ਅੰਦਰ ਕੋਈ ਵੀ ਬੰਦਾ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ।
ਸਤਿਗੁਰ ਵਿੱਚ ਆਪ ਰੱਖਿਓ ਨਾ ਕਰ ਪ੍ਰਗਟ ਆਖ ਸੁਣਾਇਆ।
ਇਹ ਗੱਲ ਪ੍ਰਗਟ ਕਰਕੇ ਆਖ ਕੇ ਸੁਣਾ ਦਿੱਤੀ ਹੈ ਕਿ ਸਤਿਗੁਰ ਵਿੱਚ ਆਪ ਰੱਖਿਓ ਨਾ। ਪਰਮਾਤਮਾ ਗੁਰੂ ਦੇ ਬਚਨਾਂ ਦੇ ਅੰਦਰ ਪ੍ਰਗਟ ਹੈ। ਗੁਰੂ ਕੁੰਜੀ ਪਾਹੂ ਨਿਮਲ ਮਨ ਕੋਠਾ ਤਨ ਛੱਤ ਬਿਨ, ਮਹਾਰਾਜ ਕਹਿੰਦੇ ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੀ ਅਵਰ ਨਾ ਕੁੰਜੀ ਆਤ। ਗੁਰੂ ਕੋਲ ਚਾਬੀ ਹੈ ਮਨ ਦੇ ਤਾਲੇ ਦੀ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਮਤ ਕੋ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ। ਗੁਰੂ ਦਾ ਮਤਲਬ ਹੀ ਇਹ ਹੈ। ਗੂ ਦਾ ਅਰਥ ਹੈ ਹਨੇਰਾ, ਰੂਹ ਦਾ ਅਰਥ ਹੈ ਪ੍ਰਕਾਸ਼, ਜਿਹੜਾ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵਿੱਚ ਲੈ ਜਾਏ, ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਵਿੱਚ ਲੈ ਜਾਏ, ਜਿਹੜਾ ਸਾਡੇ ਅੰਦਰਲੇ ਹਨੇਰੇ ਨੂੰ ਖਤਮ ਕਰ ਦੇ, ਉਹਨੂੰ ਹੀ ਗੁਰੂ ਕਹਿੰਦੇ ਨੇ। ਗੁਰੂ ਦੀਵਾ ਹੈ, ਗੁਰੂ ਸੂਰਜ ਹੈ, ਗੁਰੂ ਪ੍ਰਕਾਸ਼ ਹੈ, ਅਤੇ ਪ੍ਰਕਾਸ਼ ਤੋਂ ਬਿਨਾਂ ਅੰਦਰਲਾ ਹਨੇਰਾ ਜਿਹੜਾ ਹੈ ਉਹ ਮਿਟ ਨਹੀਂ ਸਕਦਾ।
ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।
ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਾਲੇ ਬਣਨ ਦੇ ਨਾਲ ਗੁਰੂ ਕੀ ਕਰਦਾ, ਅੰਦਰੋਂ ਮੋਹ ਖਤਮ ਕਰਦਾ, ਅੰਦਰੋਂ ਮਮਤਾ ਖਤਮ ਕਰ ਦਿੰਦਾ, ਅੰਦਰੋਂ ਮਾਨ ਅਭਿਮਾਨ ਕਰ ਦਿੰਦਾ, ਖਤਮ ਕਰ ਦਿੰਦਾ, ਅੰਦਰੋਂ ਮੇਰ ਤੇਰ ਖਤਮ ਕਰ ਦਿੰਦਾ ਹੈ।
ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ।
ਸਤਿਗੁਰੂ ਕਹਿੰਦੇ ਨੇ ਉੱਤਮ ਇਹ ਵਿਚਾਰ ਹੈ। ਕਿੰਨੀਆਂ ਗੱਲਾਂ ਸੰਸਾਰ ਦੇ ਅੰਦਰ ਅਸੀਂ ਕਰਦੇ ਹਾਂ, ਸੁਣਦੇ ਹਾਂ, ਬਹਿਸ ਬਵਾਸੇ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਮੈਂ ਉੱਤਮ ਗੱਲ ਦੱਸਣ ਲੱਗਾ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ, ਇਹ ਰਤਨ, ਇਹ ਰਤਨ ਹਨ, ਇਹ ਲਾਲ ਹਨ, ਇਹ ਉੱਤਮ ਸਲੋਕ ਹਨ ਗੁਰੂ ਦੇ ਬਚਨ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਇਹ ਜਿਹੜਾ ਗੁਰੂ ਦਾ ਬਚਨ ਹੈ, ਇਹ ਗੁਰੂ ਦੀ ਜਿਹੜੀ ਵਿਚਾਰ ਹੈ ਜ਼ਿੰਦਗੀ ਦੇ ਅੰਦਰ, ਇਹ ਤੱਤ ਵਸਤੂ ਹੈ, ਇਹ ਸਾਡੀ ਚੰਗੀ ਕਿਸਮਤ ਹੈ, ਇਹ ਸਾਡੇ ਪਿਓ ਦਾਦੇ ਦਾ ਖਜ਼ਾਨਾ ਹੈ ਜਿਹੜਾ ਮਹਾਰਾਜ ਨੇ ਸਾਨੂੰ ਇਹਨਾਂ ਬਚਨਾਂ ਦੇ ਰੂਪ ਦੇ ਅੰਦਰ, ਇਸ ਬਾਣੀ ਦੇ ਰੂਪ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਉੱਤਮ ਇਹ ਵਿਚਾਰ ਹੈ, ਇਹ ਵਿਚਾਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ ਕਿ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ। ਜਿਸ ਨੇ ਵੀ ਉਸ ਸੱਚੇ ਪਰਮਾਤਮਾ ਦੇ ਨਾਲ ਚਿੱਤ ਲਾਇਆ, ਸਤਿਗੁਰੂ ਕਹਿੰਦੇ ਨੇ ਉਸੇ ਨੇ जगत दे जीवन परमात्मा दी प्राप्ति कर ली है। आओ सतगुरु जी कृपा करन, गुरसिखी जीवन नाम बाणी दीआं दातां बख्शन। धन्नवाद साहिब श्री गुरु ग्रंथ साहिब महाराज जी दा, आप समूह संगत दा, श्रोमणी गुरद्वारा प्रबंधक कमेटी दा, सिंह साहब ज्ञानी जगतार सिंह जी हैड ग्रंथी, श्री दरबार साहब अमृतसर जी दा, वीर गुरसेवक सिंह जी दा। आओ शब्द दीआं अखीरलियां पंक्तियां पढ़ के समाप्ति करिए जी।
उत्तम एहो विचार है जिन सच्चे स्यों चित लाया, जग जीवन दाता पाया। वाहे गुरु जी का खालसा, वाहे गुरु जी की फतेह।